ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਗੌੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, 52 ਅੱਛਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ, ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮੈਂ ਨਾ। 52 ਅੱਛਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ, ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮੈਂ ਨਾ। ਜਹਾਂ ਬੋਲ ਤੈ ਅੱਛਰ ਆਵਾ, ਜਹ ਅਬੋ ਤੈ ਮਨ ਨ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨ ਕੋਈ। ਅਲੈ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਬਟਕ ਬੀਜ ਮੈਂ ਰਵ ਰਹੋ, ਜਾਕੋ ਤੀਨ ਲੋਕ ਵਿਸਥਾਰ। ਅਲੈ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਬਟਕ ਬੀਜ ਮੈਂ ਰਵ ਰਹੋ, ਜਾਕੋ ਤੀਨ ਲੋਕ ਵਿਸਥਾਰ। 52 ਅੱਛਰ ਲੋਕ ਤ੍ਰੈ ਸਭ ਕਛ ਇਨਹੀ ਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਪ੍ਰਾਰੰਭ ਹੈ। ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਨੇ ਜੋ ਬਾਣੀ ਉਚਾਰਨ ਕੀਤੀ, ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਗੌੜੀ ਰਾਗ ਦੇ ਅੰਦਰ 52 ਅੱਖਰੀ ਬਾਣੀਆਂ ਲਿਖੀਆਂ ਪ੍ਰਾਪਤ ਹੁੰਦੀਆਂ ਹਨ। ਇੱਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ 52 ਅੱਖਰੀ ਹੈ, ਜੋ ਪਿੱਛੇ 250 ਅੰਗ ਤੋਂ ਲੈ ਕੇ 262 ਅੰਗ ਤੱਕ ਲਿਖੀ ਮਿਲਦੀ ਹੈ। ਦੂਸਰੀ ਇਹ 52 ਅੱਖਰੀ ਬਾਣੀ ਹੈ, ਇਹ ਵੀ ਗੌੜੀ ਰਾਗ ਦੇ ਵਿੱਚ ਹੀ ਉਚਾਰਨ ਕੀਤੀ ਹੋਈ ਹੈ, ਪਰ ਇਹ 52 ਅੱਖਰੀ ਬਾਣੀ ਭਗਤ ਕਬੀਰ ਜੀ ਦੀ ਹੈ। ਉਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਰਚਨਾ ਹੈ, ਪਰ ਇਹ 52 ਅੱਖਰੀ ਬਾਣੀ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਹੈ, ਜੋ ਭਗਤ ਕਬੀਰ ਜੀ ਦੀ 52 ਅੱਖਰੀ ਹੈ ਅਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਗੌੜੀ ਰਾਗ ਦੇ ਵਿੱਚ 52 ਅੱਖਰੀ ਬਾਣੀ ਹੈ। ਇਹਦੇ ਵਿੱਚ ਜੋ ਸੰਸਕ੍ਰਿਤ ਦੇ 52 ਅੱਖਰ ਨੇ ਉਸ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਹੈ, ਪਰ ਇਹਨਾਂ 52 ਅੱਖਰੀਆਂ ਦੀ ਇੱਕ ਵਿਲੱਖਣਤਾ ਇਹ ਵੀ ਹੈ ਇਹਨਾਂ ਦੇ ਵਿੱਚ ਜੋ ਅੱਖਰਾਂ ਦਾ ਉਚਾਰਣ ਹੈ ਉਹ ਗੁਰਮੁਖੀ ਦੀ 35 ਅਨੁਸਾਰ ਕੀਤਾ ਗਿਆ ਹੈ, ਕਿਉਂਕਿ ਸੰਸਕ੍ਰਿਤ ਵਰਣਮਾਲਾ ਦੇ ਜੋ ਅੱਖਰ ਨੇ ਉਹਨਾਂ ਦਾ ਉਚਾਰਣ ਜਿਹੜੇ ਸੰਸਕ੍ਰਿਤ ਦੇ ਵਿਦਵਾਨ ਪੰਡਿਤ ਨੇ ਉਹ ਇਸ ਢੰਗ ਦੇ ਨਾਲ ਉਚਾਰਣ ਕਰਦੇ ਨੇ, ਖਕਾਰ ਖਕਾਰ ਗਕਾਰ ਇਸ ਢੰਗ ਦੇ ਨਾਲ ਉਚਾਰਨ ਕਰਦੇ ਹਨ। ਪਰ ਗੁਰਮੁਖੀ 35 ਦੇ ਅੱਖਰ ਕੱਕਾ ਖੱਖਾ ਇਸ ਢੰਗ ਦੇ ਨਾਲ ਉਚਾਰਨ ਕੀਤੇ ਜਾਂਦੇ ਹਨ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਅਤੇ ਭਗਤ ਕਬੀਰ ਜੀ ਨੇ ਵੀ ਜੋ ਗੁਰਮੁਖੀ ਦੀ ਵਰਣਮਾਲਾ ਦਾ ਉਚਾਰਨ ਹੈ ਉਹਦੇ ਅਨੁਸਾਰ ਹੀ ਇਸ ਬਾਣੀ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਲਓ ਆਪ ਸੰਗਤਾਂ ਇਸ ਪਵਿੱਤਰ ਬਾਣੀ ਦੀ ਵਿਚਾਰ ਸੁਣੋ। ਇਹ ਪਵਿੱਤਰ ਬਾਣੀ ਕਿਉਂ ਅਤੇ ਕਿੱਥੇ ਉਚਾਰਨ ਕੀਤੀ ਗਈ ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਹਨ। ਭਗਤ ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸਨ ਅਤੇ ਜਿਹੜੀ ਕਾਂਸ਼ੀ ਸੀ ਇਹ ਇੱਕ ਸਨਾਤਨ ਵਿਦਿਆ ਦੀ ਯੂਨੀਵਰਸਿਟੀ ਸੀ। ਇੱਥੇ ਬੜੇ ਬੜੇ ਵਿਦਵਾਨ ਅਤੇ ਬੜੇ ਬੜੇ ਪੰਡਿਤ ਰਹਿੰਦੇ ਸਨ ਅਤੇ ਹਜ਼ਾਰਾਂ ਵਿਦਿਆਰਥੀ ਵੀ ਉਹਨਾਂ ਦੇ ਕੋਲ ਪੜ੍ਹਦੇ ਸਨ। ਉਹਨਾਂ ਪੰਡਿਤਾਂ ਦੇ ਵਿੱਚੋਂ ਇੱਕ ਉਹ ਪੰਡਿਤ ਜੋ ਸੰਸਕ੍ਰਿਤ ਵਰਣਮਾਲਾ ਪੜ੍ਹਾਉਂਦਾ ਸੀ ਔਰ ਉਹ ਧਾਰਮਿਕ ਖਿਆਲਾਂ ਦਾ ਸੀ, ਉਸਨੇ ਭਗਤ ਕਬੀਰ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਭਗਤ ਕਬੀਰ ਜੀ, ਅਸੀਂ ਜੋ ਪੰਡਿਤ ਲੋਕ ਹਾਂ 52 ਅੱਖਰੀ ਬਾਣੀ ਦੇ ਇੱਕ ਇੱਕ ਅੱਖਰ ਨੂੰ ਲੈ ਕੇ ਬੱਚਿਆਂ ਨੂੰ ਉਹਦੇ ਸਹੀ ਉਚਾਰਨ ਦਾ ਢੰਗ ਦੱਸਦੀ ਹਾਂ, ਫਿਰ ਛੋਟੇ ਛੋਟੇ ਕੋਈ ਨਾ ਕੋਈ ਮੁਹਾਵਰੇ ਬਣਾ ਕੇ ਉਹਨਾਂ ਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਹਾਂ। ਆਪ ਜੀ ਕਿਰਪਾ ਕਰੋ, ਕੋਈ ਅਜਿਹੀ ਬਾਣੀ ਉਚਾਰਨ ਕਰੋ ਇੱਕ ਇੱਕ ਅੱਖਰ ਦੁਆਰਾ ਜਿਸ ਤੋਂ ਸਾਨੂੰ ਪਰਮਾਰਥ ਦਾ ਉਪਦੇਸ਼ ਪ੍ਰਾਪਤ ਹੋ ਸਕੇ। ਤਾਂ ਭਗਤ ਕਬੀਰ ਜੀ ਨੇ ਇਹ ਪਵਿੱਤਰ ਬਾਣੀ 52 ਅੱਖਰੀ ਉਚਾਰਨ ਕੀਤੀ ਹੈ। ਰਾਗ ਗੌੜੀ ਪੂਰਬੀ, ਰਾਗ ਗੌੜੀ ਦੀ ਪੂਰਬੀ ਜਾਤੀ ਹੈ। 52 ਅੱਖਰੀ ਬਾਣੀ ਦਾ ਸਿਰਲੇਖ ਹੈ, ਬਾਣੀ ਦਾ ਨਾਮ ਹੈ ਕਬੀਰ ਜੀਓ ਕੀ। ਇਹ ਕਬੀਰ ਜੀਓ ਸਤਿਕਾਰ ਦਾ ਸ਼ਬਦ ਹੈ। ਇਹ ਕਬੀਰ ਜੀਓ ਦੀ, ਕਬੀਰ ਜੀ ਦੀ ਇਹ 52 ਅੱਖਰੀ ਹੈ। ਆਰੰਭ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਖੇਪ ਮੂਲ ਮੰਤਰ ਦਾ ਮੰਗਲਾਚਰਨ ਲਿਖਿਆ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਸ ਮੰਗਲਾਚਰਨ ਦੇ 9 ਵਾਰੀ ਬਾਣੀ ਵਿੱਚ ਦਰਸ਼ਨ ਹੁੰਦੇ ਹਨ, ਭਾਵ 9 ਵਾਰ ਇਸ ਨੂੰ ਲਿਖਿਆ ਗਿਆ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ ਇੱਕ ਓਅੰਕਾਰ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ ਨਾਮ ਪ੍ਰਸਿੱਧ ਕਰਤਾ ਸਿਰਜਣਹਾਰ ਪੁਰਖ ਵਿਆਪਕ ਸਰੂਪ ਅਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਿਉਂਕਿ ਭਗਤ ਕਬੀਰ ਜੀ ਵੀ ਭਗਤੀ ਮਾਰਗ ਦੇ ਪ੍ਰਚਾਰਕ ਸਨ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਭਗਤੀ ਦਾ ਹੀ ਸੰਸਾਰ ਦੇ ਵਿੱਚ ਆ ਕੇ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੈ। ਭਗਤੀ ਮਾਰਗ ਦੇ ਵਿੱਚ ਗੁਰੂ ਵਾਲੇ ਹੋ ਕੇ ਹੀ ਗਿਆਨ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਅਤੇ ਕੁਛ ਐਸੇ ਵੀ ਮਤ ਨੇ ਜਿਨ੍ਹਾਂ ਦੇ ਵਿੱਚ ਉਹ ਗੁਰੂ ਦੀ ਲੋੜ ਨਹੀਂ ਵੀ ਸਮਝੀ ਜਾਂਦੀ, ਪਰ ਭਗਤੀ ਮਾਰਗ ਦਾ ਮੁੱਖ ਸਿਧਾਂਤ ਗੁਰੂ ਰਾਹੀਂ ਹੀ ਸੇਵਾ ਭਗਤੀ ਕਰਕੇ ਪ੍ਰਭੂ ਦੀ ਪ੍ਰਾਪਤੀ ਕਰਨਾ ਹੈ। ਕਿਉਂਕਿ ਗੁਰਮਤ ਦੇ ਵਿੱਚ ਗੁਰੂ ਨੂੰ ਦਰਗਾਹੀ ਵਿਚੋਲੇ ਦਾ ਸਥਾਨ ਦਿੱਤਾ ਗਿਆ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਈਂਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ ਗੁਰੂ ਦਰਗਾਹੀ ਬਸੀਠ ਹਨ ਬਸੀਠ ਦਾ ਅਰਥ ਹੈ ਵਕੀਲ ਵਿਚੋਲਾ ਸਤਿਗੁਰੂ ਦਰਗਾਹ ਦੇ ਵਿਚੋਲੇ ਨੇ ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਲੋ ਹੁਣ ਭਗਤ ਕਬੀਰ ਜੀ ਦੇ ਉੱਤੇ ਵੀ ਗੁਰੂ ਦੀ ਮਿਹਰ ਹੋਈ ਹੈ ਪਹਿਲਾਂ ਭਗਤ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ ਦੇ ਪਾਸੋਂ ਗੁਰੂ ਦੀਖਿਆ ਪ੍ਰਾਪਤ ਕੀਤੀ ਅਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੇ ਨਿਰਗੁਣ ਸਰੂਪ ਦਾ ਗਿਆਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਪ੍ਰਾਪਤ ਕੀਤਾ ਹੈ ਇਸ ਲਈ ਭਗਤ ਕਬੀਰ ਜੀ ਵੀ ਗੁਰੂ ਕਿਰਪਾ ਦੇ ਪਾਤਰ ਹੋਏ ਗੁਰੂ ਦੀ ਬਖਸ਼ਿਸ਼ ਦੇ ਨਾਲ ਜੋ ਜੋ ਉਹਨਾਂ ਨੂੰ ਗਿਆਨ ਧਿਆਨ ਅਤੇ ਹੋਰ ਅਵਸਥਾ ਪ੍ਰਾਪਤ ਹੋਈਆਂ ਉਹਨਾਂ ਦਾ ਭਗਤ ਕਬੀਰ ਜੀ ਹੁਣ ਜ਼ਿਕਰ ਕਰ ਰਹੇ ਹਨ ਲੋ ਸੰਗਤਾਂ ਪ੍ਰੇਮ ਦੇ ਨਾਲ ਇਸ 52 ਅੱਖਰੀ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
52 ਅੱਛਰ ਲੋਕ ਤ੍ਰੈ ਸਭ ਕਛ ਇਨਹੀ ਮਾਇ
ਲੋ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਹਨ ਕਿ ਇਹ ਪੰਡਤ ਜੀ ਇਹ ਦੁਨੀਆਂ ਦੇ ਲੋਗੋ ਤਿੰਨੇ ਲੋਕਾਂ ਦੇ ਵਿੱਚ 52 ਅੱਖਰ ਹੀ ਹਨ ਕਿਉਂਕਿ ਸੰਸਕ੍ਰਿਤ ਵਰਣਮਾਲਾ ਦੇ 52 ਅੱਖਰ ਮੰਨੇ ਗਏ ਨੇ ਜਿਨ੍ਹਾਂ ਦੇ ਵਿੱਚ 16 ਸਵਰ ਨੇ 34 ਵਿਅੰਜਨ ਨੇ 3 ਅੱਖਰ ਦ੍ਵੈਤ ਅੱਖਰ ਮੰਨੇ ਗਏ ਨੇ ਇਸ ਢੰਗ ਦੇ ਨਾਲ ਇਹ 52 ਅੱਖਰ ਸੰਸਕ੍ਰਿਤ ਵਰਣਮਾਲਾ ਦੇ ਨੇ ਤਿੰਨੇ ਲੋਕਾਂ ਦੇ ਵਿੱਚ 52 ਅੱਖਰ ਹੀ ਹਨ ਸਭ ਕਛ ਇਨਹੀ ਮਾਹੇ ਇਹਨਾਂ 52 ਅੱਖਰਾਂ ਦੇ ਵਿੱਚ ਹੀ ਸਾਰਾ ਗਿਆਨ ਧਿਆਨ ਅਰਥ ਪਰਮਾਰਥ ਸਮਾਜ ਸਿੱਖਿਆ ਧਰਮ ਸਿੱਖਿਆ ਸਭ ਕੁਝ ਇਹਨਾਂ ਦੇ ਵਿੱਚ ਹੀ ਬਿਆਨ ਕੀਤਾ ਗਿਆ ਹੈ ਕਿਉਂਕਿ ਸੰਸਕ੍ਰਿਤ ਭਾਸ਼ਾ ਇੱਕ ਪ੍ਰਾਚੀਨ ਭਾਸ਼ਾ ਹੈ ਜਿੰਨੇ ਵੀ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਸਭ ਤੋਂ ਪਹਿਲੇ ਦਰਜੇ ਦੇ ਵੇਦ ਹਨ ਅਤੇ ਫਿਰ ਅੱਗੇ 18 ਪੁਰਾਣ ਨੇ 27 ਸਿਮਰਤੀਆਂ ਨੇ ਖੱਟ ਸ਼ਾਸਤਰ ਨੇ ਇਹ ਸਭ ਕੁਝ ਸੰਸਕ੍ਰਿਤ ਭਾਸ਼ਾ ਵਿੱਚ ਹੀ ਲਿਖਿਆ ਮਿਲਦਾ ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਹਨ 52 ਅੱਛਰ ਲੋਕ ਤ੍ਰੈ ਬਈ ਤਿੰਨੇ ਹੀ ਲੋਕਾਂ ਦੇ ਅੰਦਰ 52 ਅੱਖਰ ਹਨ ਸਭ ਕਛ ਇਨਹੀ ਮਾਹੇ ਅਤੇ ਜਿੰਨਾ ਵੀ ਦੁਨੀਆਂ ਦਾ ਤਮਾਮ ਗਿਆਨ ਹੈ ਉਹ ਇਹਨਾਂ 52 ਅੱਖਰਾਂ ਦੇ ਵਿੱਚ ਹੀ ਬਿਆਨ ਕੀਤਾ ਹੋਇਆ ਹੈ
ਇਹ ਅੱਖਰ ਖਿਰ ਜਾਏਗੇ ਓਏ ਅੱਖਰ ਇਨ ਮੈਂ ਨਾਏ
ਲੋ ਭਗਤ ਕਬੀਰ ਜੀ ਇੱਕ ਹੋਰ ਬੜੀ ਮਾਰਕੇ ਦੀ ਗੱਲ ਕਹਿ ਰਹੇ ਨੇ ਤੇ ਉਸ ਸੰਸਕ੍ਰਿਤ ਦੇ ਵਿਦਵਾਨ ਪੰਡਿਤ ਨੂੰ ਕਹਿੰਦੇ ਨੇ ਇਹ ਅੱਖਰ ਖਿਰ ਜਾਏਗੇ ਇਹ ਜਿਹੜੇ 52 ਅੱਖਰ ਨੇ ਰਿਸ਼ੀਆਂ ਮੁਨੀਆਂ ਨੇ ਇਹਨਾਂ ਦੀ ਸਥਾਪਨਾ ਕੀਤੀ ਇਹ ਅੱਖਰ ਤਾਂ ਇੱਕ ਨਾ ਇੱਕ ਦਿਨ ਖਿਰ ਜਾਏਗੇ ਇਹ ਤੇ ਖਰ ਜਾਣਗੇ ਇਹ ਤੇ ਖਤਮ ਹੋ ਜਾਣਗੇ ਇਹ ਅੱਖਰ ਇੱਕ ਨਾ ਇੱਕ ਦਿਨ ਇਹ ਵੀ ਸਾਰੇ ਨਾਸ ਹੋ ਜਾਣਗੇ ਮਿਸ ਜਾਣਗੇ ਉਹ ਅੱਖਰ ਇਨ ਮਹਿਨਾ ਹੈ ਪਰ ਜਿਹੜੇ ਉਹ ਅੱਖਰ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਨੂੰ ਜੋੜਨ ਵਾਲੇ ਜਾਂ ਉਹਦਾ ਬੋਧ ਤੇ ਗਿਆਨ ਦੇਣ ਵਾਲੇ ਅੱਖਰ ਉਹ ਇਹਨਾਂ ਦ੍ਰਿਸ਼ਮਾਨ ਅੱਖਰਾਂ ਦੇ ਵਿੱਚ ਨਹੀਂ ਹਨ ਇਹਦਾ ਮਤਲਬ ਇਹ ਹੈ ਦੋ ਕਿਸਮ ਦੇ ਅੱਖਰ ਨੇ ਇੱਕ ਧੁਨਾਤਮਕ ਸ਼ਬਦ ਦਾ ਰੂਪ ਹੈ ਦੂਸਰਾ ਵਰਣਾਤਮਕ ਰੂਪ ਹੈ ਧੁਨਾਤਮਕ ਰੂਪ ਤਾਂ ਉਹ ਹੈ ਜੋ ਧੁਨੀ ਰੂਪ ਦੇ ਵਿੱਚ ਅੱਖਰ ਉਚਾਰਨ ਕੀਤੇ ਜਾਂਦੇ ਹਨ ਜਿਵੇਂ ਕੋਈ ਮਨੁੱਖ ਬੋਲਦਾ ਹੈ ਅਤੇ ਦੂਜੇ ਸੁਣਦੇ ਨੇ ਇਹ ਧੁਨੀ ਰੂਪ ਸ਼ਬਦ ਹੈ। ਦੂਸਰਾ ਅੱਖਰਾਂ ਦਾ ਵਰਣਾਤਮਕ ਰੂਪ ਹੈ, ਜਿਹੜਾ ਅੱਖਰਾਂ ਦੇ ਵਿੱਚ ਕਿਸੇ ਸ਼ਬਦ ਨੂੰ ਲਿਖਿਆ ਜਾਂਦਾ ਹੈ ਉਹ ਵਰਣਾਤਮਕ ਰੂਪ ਹੁੰਦਾ। ਜਿਵੇਂ ਹੁਣ ਬਾਣੀ ਆਪਾਂ ਰਸਨਾ ਤੋਂ ਪੜ੍ਹਦੇ ਹਾਂ ਉਹ ਧੁਨਾਤਮਕ ਰੂਪ ਹੈ, ਅਤੇ ਜਿਹੜਾ ਅੱਖਰਾਂ ਦੇ ਵਿੱਚ ਬਾਣੀ ਲਿਖੀ ਹੋਈ ਇਹ ਉਸਦਾ ਵਰਣਾਤਮਕ ਰੂਪ ਹੈ। ਇਹ ਦੋ ਸ਼ਬਦ ਦੇ ਰੂਪ ਨੇ, ਦੋ ਅੱਖਰਾਂ ਦੇ ਰੂਪ ਨੇ, ਪਰ ਜਿਹੜੇ ਅਸਲੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਨ ਵਾਲੇ ਜਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਕਰਨ ਵਾਲੇ ਜਾਂ ਉਸਦਾ ਯਥਾਰਥ ਗਿਆਨ ਦੇਣ ਵਾਲੇ ਜਿਹੜੇ ਅੱਖਰ ਨੇ ਉਹ ਇਹਨਾਂ ਅੱਖਰਾਂ ਦੇ ਵਿੱਚ ਨਹੀਂ, ਉਹ ਇਹਨਾਂ ਤੋਂ ਵੱਖਰੇ ਨੇ। ਕੁਛ ਵਿਦਵਾਨਾਂ ਨੇ ਇਹ ਜਿਹੜੀ ਪੰਕਤੀ ਹੈ, ਇਹ ਅੱਖਰ ਕਿਰ ਜਾਹੇਂਗੇ ਉਹੀ ਅੱਖਰ ਇਨ ਮੈਂ ਨਾਹੇ, ਉਹ ਅੱਖਰ ਦਾ ਸ਼ਬਦ ਜਿਹੜਾ ਅੱਖਰ ਸ਼ਬਦ ਹੈ ਇਹਦਾ ਅਰਥ ਕੁਛ ਵਿਦਵਾਨਾਂ ਨੇ ਅਖਰ ਪਾਠ ਮਨ ਕੀ ਜਿਹੜਾ ਖਰਣ ਤੋਂ ਰਹਿਤ ਉਹ ਹੈ ਅਕਾਲ ਪੁਰਖ, ਉਹਦਾ ਅਰਥ ਕੀਤਾ ਹੈ ਵੀ ਇਹ ਜਿਹੜੇ ਬਾਹਰਲੇ ਅੱਖਰ ਨੇ ਇਹਨਾਂ ਦੇ ਰੂਪ ਨੇ ਇਹ ਤਾਂ ਇੱਕ ਨਾ ਇੱਕ ਦਿਨ ਖਿਰ ਜਾਣਗੇ, ਨਾਸ ਹੋ ਜਾਣਗੇ, ਪਰ ਉਹ ਜਿਹੜਾ ਅੱਖਰ ਅਖਰ ਪਰਮਾਤਮਾ ਹੈ ਉਹ ਇਹਨਾਂ ਦੇ ਵਿੱਚ ਨਹੀਂ ਆਉਂਦਾ। ਇਸ ਲਈ ਇਹ ਅੱਖਰ ਤੇ ਨਾਸ ਹੋ ਜਾਣਗੇ, ਚਾਹੇ ਉਹ ਕਿਸੇ ਕਾਗਜ਼ ਤੇ ਲਿਖੇ ਨੇ ਤੇ ਚਾਹੇ ਕਿਸੇ ਹੋਰ ਚੀਜ਼ ਤੇ ਲਿਖੇ ਨੇ, ਇਹਨਾਂ ਇੱਕ ਦਿਨ ਟਹਿ ਜਾਣਗੇ, ਇਹ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਟ ਜਾਣਗੇ, ਪਰ ਉਹ ਜਿਹੜਾ ਅੱਖਰ ਪਰਮਾਤਮਾ ਹੈ, ਅੱਖਰ ਪਰਮਾਤਮਾ ਉਹ ਇਹਨਾਂ ਦੇ ਵਿੱਚ ਆਉਣ ਵਾਲਾ ਨਹੀਂ ਹੈ, ਭਾਵ ਉਹ ਇਹਨਾਂ ਅੱਖਰਾਂ ਤੋਂ ਪਰੇ ਹੈ। ਇਹਨਾਂ ਅੱਖਰਾਂ ਦੁਆਰਾ ਉਹਦੇ ਬਾਰੇ ਸਾਨੂੰ ਸੰਕੇਤ ਜ਼ਰੂਰ ਮਿਲਦੇ ਨੇ, ਇਸ਼ਾਰੇ ਮਿਲਦੇ ਨੇ, ਪਰ ਉਹ ਅੱਖਰ ਪਰਮਾਤਮਾ ਇਹਨਾਂ ਦੇ ਵਿੱਚ ਆਉਣ ਵਾਲਾ ਨਹੀਂ ਹੈ। ਪਰ ਜਿਹੜੇ ਅਜੋਕੇ ਵਿਦਵਾਨ ਨੇ ਉਹਨਾਂ ਨੇ ਕਿਹਾ ਵੀ ਅੱਖਰ ਇੱਥੇ ਪਰਮਾਤਮਾ ਦਾ ਵਾਚਕ ਅਰਥ ਨਹੀਂ ਟੁੱਕ ਸਕਦਾ, ਕਿਉਂਕਿ ਅੱਖਰ ਜਿਹੜਾ ਸ਼ਬਦ ਹੈ ਰਾਰਾ ਮੁਕਤਾ ਹੈ, ਇਹ ਅੱਖਰ ਬਹੁ ਵਚਨ ਹੈ, ਇਸ ਲਈ ਪਰਮਾਤਮਾ ਦਾ ਅਰਥ ਨਹੀਂ ਬਣ ਸਕਦਾ, ਇਹ ਅੱਖਰਾਂ ਦਾ ਹੀ ਅਰਥ ਬਣੇਗਾ। ਇਹ ਅੱਖਰ ਖਿਰ ਜਾਹੇਂਗੇ, ਇਹ ਜਿਹੜੇ ਸੰਸਕ੍ਰਿਤ ਦੀ ਵਰਣਮਾਲਾ ਦੇ 52 ਅੱਖਰ ਨੇ ਜਿਨ੍ਹਾਂ ਵਿੱਚ ਸਾਰਾ ਗਿਆਨ ਧਿਆਨ ਹੋਰ ਸਮਾਜ ਸੁਧਾਰ ਦੇ ਲਈ ਗ੍ਰੰਥ ਲਿਖੇ ਗਏ ਨੇ, ਇਹ ਤਾਂ ਅੱਖਰ ਇੱਕ ਨਾ ਇੱਕ ਦਿਨ ਨਾਸ ਹੋ ਜਾਣਗੇ, ਪਰ ਉਹ ਜਿਹੜੇ ਅੱਖਰ ਨੇ ਪਰਮਾਤਮਾ ਦੇ ਨਾਮ ਦੇ ਉਹ ਇਹਨਾਂ ਵਿੱਚ ਨਹੀਂ ਹਨ। ਇਹਦਾ ਮਤਲਬ ਉਹ ਰਾਮ ਨਾਮ ਦੇ ਅੱਖਰ ਉਹ ਇਹਨਾਂ ਵੇਦਾਂ ਸ਼ਾਸਤਰਾਂ ਦੇ ਗਿਆਨ ਤੋਂ ਵੱਖਰੇ ਹਨ, ਉਹ ਗੁਰੂ ਤੋਂ ਹੀ ਪ੍ਰਾਪਤ ਹੁੰਦੇ ਹਨ।
ਜਹਾਂ ਬੋਲ ਤੈ ਅੱਛਰ ਆਵਾ, ਜਹਾਂ ਅਬੋਲ ਤੈ ਮਨ ਨਾ ਰਹਾਵਾ।
ਲੋ ਭਗਤ ਜੀ ਕਹਿੰਦੇ ਨੇ ਜਹਾਂ ਬੋਲ, ਜਿੱਥੇ ਬੋਲ ਦਾ ਅਰਥ ਸ਼ਬਦ ਉਚਾਰਨ ਹੁੰਦਾ ਹੈ ਉੱਥੇ ਅੱਖਰ ਆ ਜਾਂਦਾ ਹੈ। ਆਪਾਂ ਆਪਣੀ ਜ਼ੁਬਾਨ ਤੋਂ ਕੋਈ ਵੀ ਸ਼ਬਦ ਬੋਲਦੇ ਹਾਂ ਉੱਥੇ ਉਹਨਾਂ ਅੱਖਰਾਂ ਦਾ ਰੂਪ ਜ਼ਰੂਰ ਆ ਜਾਂਦਾ, ਕਿਉਂਕਿ ਕੋਈ ਵੀ ਸ਼ਬਦ ਅੱਖਰਾਂ ਤੋਂ ਬਿਨਾਂ ਬਣਦਾ ਹੀ ਨਹੀਂ ਅਤੇ ਨਾ ਹੀ ਬੋਲਿਆ ਜਾ ਸਕਦਾ। ਭਗਤ ਕਬੀਰ ਜੀ ਦੀ ਬਾਣੀ ਬਹੁਤ ਗਹਿਰ ਗੰਭੀਰ ਹੈ, ਉਹ ਫਰਮਾਉਂਦੇ ਨੇ ਜਿੱਥੇ ਕੋਈ ਸ਼ਬਦ ਬੋਲਿਆ ਜਾਂਦਾ ਉੱਥੇ ਅੱਖਰ ਆ ਜਾਂਦਾ ਹੈ। ਜਹਾਂ ਅਬੋਲ ਤਹ ਮਨ ਨਾ ਰਹਾਵਾ, ਜਿੱਥੇ ਅਬੋਲ, ਜਿੱਥੇ ਕੋਈ ਸ਼ਬਦ ਨਹੀਂ ਬੋਲਿਆ ਜਾਂਦਾ, ਚੁੱਪ ਚਾਪ ਆਦਮੀ ਰਹਿੰਦਾ ਹੈ, ਤਹ ਮਨ ਨਾ ਰਹਾਵਾ, ਉੱਥੇ ਮਨ ਨਹੀਂ ਟਿਕਦਾ, ਫਿਰ ਉੱਥੇ ਮਨ ਭਟਕਦਾ ਰਹਿੰਦਾ। ਭਾਵ ਜਦੋਂ ਆਪਾਂ ਰਸਨਾ ਦੁਆਰਾ ਕੋਈ ਸ਼ਬਦ ਸੁਣਦੇ ਹਾਂ, ਕੋਈ ਬੋਲਦਾ ਹੈ, ਤਾਂ ਸਾਡਾ ਮਨ ਉੱਥੇ ਸ਼ਬਦ ਵਿੱਚ ਟਿਕਦਾ ਹੈ, ਜੁੜਦਾ ਹੈ। ਜਿੱਥੇ ਚੁੱਪ ਚਾਪ ਹੀ ਬੈਠੇ ਰਹੀਏ ਤੇ ਫਿਰ ਮਨ ਇੱਧਰ ਉੱਧਰ ਦੌੜ ਜਾਂਦਾ ਹੈ। ਸ਼ਬਦ ਦੇ ਆਸਰੇ ਮਨ ਟਿਕਦਾ, ਬਾਣੀ ਦੇ ਆਸਰੇ, ਨਾਮ ਦੇ ਆਸਰੇ ਮਨ ਟਿਕਦਾ ਹੈ, ਤੇ ਜੇ ਆਪਾਂ ਉਹ ਬਾਣੀ ਤੇ ਸ਼ਬਦ ਨੂੰ ਛੱਡ ਦੇਈਏ ਤੇ ਫਿਰ ਮਨ ਨਹੀਂ ਟਿਕਿਆ ਰਹਿ ਸਕਦਾ ਤੇ ਮਨ ਇੱਧਰ ਉੱਧਰ ਦੌੜ ਜਾਂਦਾ। ਜਾਂ ਇਹਦਾ ਦੂਜਾ ਭਾਵ ਇਹ ਹੈ, ਜਹਾਂ ਬੋਲ, ਜਿੱਥੇ ਧੁਨਾਤਮਕ ਸ਼ਬਦ ਬੋਲਿਆ ਜਾਂਦਾ ਹੈ ਉੱਥੇ ਅੱਖਰ ਆ ਜਾਂਦਾ, ਧੁਨੀ ਰੂਪ ਦੇ ਵਿੱਚ ਕੋਈ ਨਾ ਕੋਈ ਅੱਖਰ ਦਾ ਉਚਾਰਨ ਹੁੰਦਾ ਹੈ। ਜਹਾਂ ਅਬੋਲ, ਜਿੱਥੇ ਵਰਣਾਤਮਕ ਰੂਪ ਸ਼ਬਦ ਦਾ ਲਿਖਿਆ ਹੁੰਦਾ ਉਹ ਸ਼ਬਦ ਦੀ ਮੌਨ ਅਵਸਥਾ ਹੈ। ਜਿੱਥੇ ਧੁਨੀ ਰੂਪ ਸ਼ਬਦ ਬੋਲਿਆ ਜਾਂਦਾ ਉੱਥੇ ਅੱਖਰ ਆਉਂਦਾ ਹੈ, ਭਾਵ ਅੱਖਰਾਂ ਦੀ ਵਰਤੋਂ ਹੁੰਦੀ ਹੈ, ਤੇ ਜਿੱਥੇ ਅਬੋਲ ਵਰਣਾਤਮਕ ਰੂਪ ਹੈ ਜਿਸ ਨੂੰ ਬੋਲਿਆ ਨਹੀਂ ਜਾਂਦਾ ਤੇ ਤਹਿ ਮਨ ਨਾ ਰਹਾਵਾ ਵੀ ਉੱਥੇ ਮਨ ਟਿਕਿਆ ਨਹੀਂ ਰਹਿੰਦਾ। ਇਸ ਲਈ ਜਿਹੜਾ ਸ਼ਬਦ ਆਪਾਂ ਬੋਲਦੇ ਹਾਂ ਉਹਦੇ ਨਾਲ ਮਨ ਜੁੜਦਾ ਹੈ ਤੇ ਜਿਹਨੂੰ ਨਹੀਂ ਬੋਲਦੇ ਲਿਖਿਆ ਪਿਆ ਹੋਵੇ ਉਹ ਸਾਡੇ ਮਨ ਦੇ ਨਾਲ ਕੋਈ ਉਸਦਾ ਤਾਲਮੇਲ ਨਹੀਂ ਬੈਠਦਾ, ਇਸੇ ਲਈ ਮਨ ਨਹੀਂ ਟਿਕਦਾ।
ਬੋਲ ਅਬੋਲ ਮਦ ਐਸੋਈ ਜਸ ਉਹ ਹੈ ਤਸ ਲਖੈ ਨਾ ਕੋਈ।
ਲੋ ਭਗਤ ਜੀ ਫਰਮਾਉਂਦੇ ਨੇ ਇੱਕ ਤਾਂ ਬੋਲਣ ਦੀ ਅਵਸਥਾ ਹੈ, ਦੂਸਰੀ ਅਬੋਲ ਨਾ ਬੋਲਣ ਦੀ ਅਵਸਥਾ ਹੈ। ਭਾਵ ਇੱਕ ਪਾਸੇ ਸ਼ਬਦ ਉਚਾਰਨ ਕੀਤਾ ਜਾਂਦਾ ਹੈ, ਦੂਸਰੇ ਪਾਸੇ ਬਿਲਕੁਲ ਚੁੱਪ ਚਾਪ ਮੌਨ ਧਾਰਨ ਕੀਤਾ ਜਾਂਦਾ ਹੈ, ਪਰ ਇਹ ਜਿਹੜਾ ਸ਼ਬਦ ਬੋਲਿਆ ਜਾਣ ਵਾਲਾ ਹੈ ਤੇ ਨਾ ਬੋਲਿਆ ਜਾਣ ਵਾਲਾ ਹੈ, ਇਹਨਾਂ ਦੋਨਾਂ ਹੀ ਸ਼ਬਦ ਦੇ ਰੂਪਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਧੁਨਾਤਮਕ ਰੂਪ ਹੈ ਤੇ ਵਰਣਾਤਮਕ ਰੂਪ ਹੈ, ਇੱਕ ਬਾਣੀ ਉਹ ਹੈ ਜੋ ਰਸਨਾ ਤੋਂ ਉਚਾਰਨ ਕੀਤੀ ਜਾਂਦੀ ਹੈ, ਦੂਸਰੀ ਬਾਣੀ ਉਹ ਹੈ ਜੋ ਅੱਖਰਾਂ ਦੇ ਵਿੱਚ ਲਿਖੀ ਹੋਈ ਹੈ। ਪਰ ਇਹਨਾਂ ਦੋਨਾਂ ਹੀ ਰੂਪਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਉੱਥੇ ਪਰਮੇਸ਼ਰ ਕਾ ਥਾਨ ਹੈ ਤੇ ਬਾਣੀ ਗੁਰੂ ਗੁਰੂ ਹੈ, ਬਾਣੀ ਬਾਣੀ ਗੁਰੂ ਹੈ ਤੇ ਗੁਰੂ ਬਾਣੀ ਸਰੂਪ ਹੈ। ਭਾਵ ਬਾਣੀ ਦਾ ਚਾਹੇ ਸ਼ਬਦ ਰੂਪ ਹੈ, ਧੁਨਾਤਮਕ ਰੂਪ ਹੈ ਤੇ ਚਾਹੇ ਵਰਣਾਤਮਕ ਰੂਪ ਹੈ, ਇਹਨਾਂ ਦੋਹਾਂ ਦੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ। ਜਸ ਉਹ ਹੈ, ਜਿਸ ਤਰ੍ਹਾਂ ਦਾ ਉਹ ਪਰਮਾਤਮਾ ਹੈ, ਤਸ ਲਖੈ ਨਾ ਕੋਈ, ਉਸ ਤਰ੍ਹਾਂ ਦਾ ਕੋਈ ਉਸਨੂੰ ਜਾਣ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਬਾਣੀ ਵਿੱਚ ਉਸ ਪਰਮਾਤਮਾ ਦਾ ਜ਼ਿਕਰ ਕੀਤਾ ਮਿਲਦਾ, ਉਸ ਪਰਮਾਤਮਾ ਦੇ ਸਰੂਪ ਦੇ ਬਾਰੇ ਵਿਚਾਰਾਂ ਪ੍ਰਾਪਤ ਹੁੰਦੀਆਂ ਨੇ, ਪਰ ਜਿਸ ਤਰ੍ਹਾਂ ਦਾ ਉਹ ਰੂਪ ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਰੂਪ ਵਿੱਚ ਬਿਆਨ ਕੀਤਾ ਹੈ, ਤਸ ਲਖੈ ਨਾ ਕੋਈ, ਉਹਨੂੰ ਹਰ ਕੋਈ ਜਾਣ ਨਹੀਂ ਸਕਦਾ। ਜਿਸ ਉੱਤੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸ਼ਬਦ ਦੁਆਰਾ ਬਾਣੀ ਦੁਆਰਾ, ਉਹੀ ਅਸਲੀ ਪਰਮਾਤਮਾ ਦੇ ਰੂਪ ਨੂੰ ਜਾਣ ਸਕਦਾ ਹੈ।
ਅੱਲਹਿ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ।
ਤੇ ਪੰਡਿਤ ਭਗਤ ਜੀ ਨੂੰ ਕਹਿਣ ਲੱਗਿਆ, ਭਗਤ ਜੀ ਤੁਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੀ ਹੈ ਨਾ, ਤੁਸੀਂ ਤਾਂ ਉਹਦੇ ਬਾਰੇ ਕੁਝ ਨਾ ਕੁਝ ਦੱਸ ਹੀ ਸਕਦੇ ਹੋ। ਤਾਂ ਭਗਤ ਜੀ ਕਹਿੰਦੇ ਨੇ ਅੱਲਹਿ ਲਹੋ, ਅੱਲਹ ਦਾ ਅਰਥ ਪਰਮਾਤਮਾ, ਮੁਸਲਮਾਨ ਉਸ ਪਰਮੇਸ਼ਰ ਨੂੰ ਅੱਲਾ ਕਹਿੰਦੇ ਨੇ। ਤੇ ਭਗਤ ਕਬੀਰ ਜੀ ਵੀ ਭਾਵੇਂ ਉਹਨਾਂ ਨੇ ਸਵਾਮੀ ਰਾਮਾਨੰਦ ਜੀ ਤੋਂ ਰਾਮ ਰਾਮ ਹੀ ਨਾਮ ਲਿਆ ਸੀ, ਉਹੀ ਜਪਦੇ ਰਹੇ, ਪਰ ਉਹਨਾਂ ਨੂੰ ਅੱਲਾ ਨਾਮ ਤੋਂ ਵੀ ਕੋਈ ਨਫ਼ਰਤ ਨਹੀਂ ਸੀ, ਕਿਉਂਕਿ ਨਾਮ ਤਾਂ ਸਾਰੇ ਪਰਮਾਤਮਾ ਦੇ ਨੇ, ਕਿਸੇ ਵੀ ਨਾਮ ਦੁਆਰਾ ਉਸ ਪਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈ। ਪਰ ਬਹੁਤੇ ਜਿਹੜੇ ਮੂਰਖ ਲੋਕ ਨੇ ਉਹ ਬੋਲੀ ਪਿੱਛੇ ਹੀ, ਸ਼ਬਦਾਂ ਪਿੱਛੇ ਹੀ ਲੜ ਪੈਂਦੇ ਨੇ। ਜਿਵੇਂ ਆਮ ਤੌਰ 'ਤੇ ਦੇਖਣ ਵਿੱਚ ਹੁੰਦਾ ਹੈ, ਜਿੰਨੇ ਹਿੰਦੂ ਮੁਸਲਮਾਨਾਂ ਦੇ ਪਸਾਦ ਹੋ ਰਹੇ ਨੇ ਔਰ ਉਹ ਹਿੰਦੂਆਂ ਨੂੰ ਕਾਫਰ ਕਹਿੰਦੇ ਨੇ, ਉਹ ਮੁਸਲਮਾਨਾਂ ਨੂੰ ਮਲੇਸ਼ ਕਹਿ ਦਿੰਦੇ ਨੇ, ਉਹ ਅੱਲਾ ਦੇ ਨਾਮ ਨੂੰ ਗਾਲਾਂ ਕੱਢ ਦਿੰਦੇ ਨੇ, ਉਹ ਰਾਮ ਨੂੰ ਭਗਵਾਨ ਨੂੰ ਗਾਲਾਂ ਕੱਢ ਦਿੰਦੇ ਨੇ, ਇੱਥੋਂ ਹੀ ਰੌਲਾ ਪੈਂਦਾ ਨਾ। ਭਗਤ ਜੀ ਕਹਿੰਦੇ ਨੇ ਵੀ ਇਹ ਨਾਵਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਸੇ ਵੀ ਚੀਜ਼ ਦਾ ਨਾਮ ਕਿਸੇ ਵੀ ਭਾਸ਼ਾ ਦੇ ਵਿੱਚ ਹੋਰ ਦੂਸਰਾ ਹੋ ਸਕਦਾ ਹੈ। ਹੁਣ ਫਰਜ਼ ਕਰੋ, ਹੁਣ ਇੱਕ ਆਦਮੀ ਹੈ ਵੀ ਉਹਦੇ ਨਾਮ ਕਈ ਰੱਖੇ ਜਾ ਸਕਦੇ ਨੇ, ਵੈਸੇ ਵੀ ਕਈ ਰਿਸ਼ਤੇਦਾਰੀਆਂ ਕਰਕੇ ਵੱਖੋ ਵੱਖਰੇ ਮਨੁੱਖ ਦੇ ਨਾਮ ਪੈ ਜਾਂਦੇ ਨੇ। ਇੱਕੋ ਹੀ ਮਨੁੱਖ ਕਿਸੇ ਦਾ ਪੁੱਤਰ ਹੁੰਦਾ, ਕਿਸੇ ਦਾ ਭਰਾ ਹੁੰਦਾ ਅਤੇ ਕਿਸੇ ਦਾ ਪਿਓ ਵੀ ਬਣ ਜਾਂਦਾ, ਕਿਸੇ ਦਾ ਤਾਇਆ ਕਿਸੇ ਦਾ ਚਾਚਾ ਹੁੰਦਾ, ਇੱਕੋ ਹੀ ਮਨੁੱਖ ਹੈ ਪਰ ਉਹਦੇ ਵੱਖੋ ਵੱਖਰੇ ਨਾਮ ਹੁੰਦੇ ਨੇ। ਇਸੇ ਤਰ੍ਹਾਂ ਉਹ ਪਰਮਾਤਮਾ ਤਾਂ ਇੱਕ ਹੀ ਹੈ, ਉਹਦੇ ਨਾਮ ਅਨੇਕਾਂ ਨੇ। ਇਸੇ ਲਈ ਸਤਿਗੁਰੂ ਨੇ ਤੇ ਕਿਸੇ ਵੀ ਨਾਮ ਨੂੰ ਮਾੜਾ ਨਹੀਂ ਆਖਿਆ, ਬਲਕਿ ਇਹ ਲਿਖਿਆ ਹੈ, ਬਲਿਹਾਰਾ ਜਾਊਂ ਜੇਤੇ ਤੇਰੇ ਨਾਮ ਹੈ, ਹੇ ਪਰਮਾਤਮਾ ਜਿੰਨੇ ਵੀ ਤੇਰੇ ਨਾਮ ਨੇ ਮੈਂ ਸਾਰਿਆਂ ਤੋਂ ਹੀ ਸਦਕੇ ਜਾਂਦਾ। ਇੱਕ ਗੱਲ ਜ਼ਰੂਰ ਹੈ, ਭਾਵੇਂ ਠੀਕ ਹੈ ਜਿੰਨੀਆਂ ਵੀ ਬੇੜੀਆਂ ਨੇ ਉਹ ਸਾਨੂੰ ਦਰਿਆ ਪਾਰ ਕਰਵਾਉਣ ਦੇ ਲਈ ਸਮਰੱਥ ਹੁੰਦੀਆਂ ਨੇ, ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਜਿਹੜੀ ਬੇੜੀ 'ਤੇ ਮਲਾਹ ਹੋਵੇ ਉਸ ਬੇੜੀ 'ਤੇ ਚੜ੍ਹਨਾ ਚਾਹੀਦਾ। ਤੇ ਫੇਰ ਹੀ ਉਹ ਬੇੜੀ ਤੁਹਾਨੂੰ ਪਾਰ ਲਾ ਸਕਦੀ। ਜੇ ਮਲਾਹ ਤੋਂ ਬਿਨਾਂ ਬੇੜੀ ਤੇ ਚੜੋਗੇ, ਬੇੜੀ ਨੇ ਕੱਲੀ ਨੇ ਪਾਰ ਨਹੀਂ ਲਾਉਣਾ। ਇਸੇ ਤਰ੍ਹਾਂ ਜਿਹੜੇ ਪਹਿਲੇ ਨਾਮ ਨੇ ਉਹ ਬੇੜੀਆਂ ਵਾਂਗ ਨੇ, ਔਰ ਉਹਨਾਂ ਦੇ ਜਿਹੜੇ ਮਲਾਹ ਨੇ ਇਸ ਵੇਲੇ ਗੈਰ ਹਾਜ਼ਰ ਨੇ। ਤੇ ਜਿਹੜਾ ਨਾਮ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਕਲਯੁੱਗ ਦੇ ਵਿੱਚ ਗੁਰੂ ਨਾਨਕ ਦਾ ਰਾਜ ਹੈ। ਇਸ ਲਈ ਕਲਯੁੱਗ ਦੇ ਮਲਾਹ ਆਪ ਸਤਿਗੁਰੂ ਮਹਾਰਾਜ ਨੇ। ਇਸ ਲਈ ਜਿਹੜਾ ਇਸ ਕਲਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ੇ ਨਾਮ ਨੂੰ ਜਪਦਾ ਹੈ ਤੇ ਇਸ ਨਾਮ ਦੇ ਬੇੜੇ ਤੇ ਸਵਾਰ ਹੁੰਦਾ ਹੈ, ਉਹਨੂੰ ਸਤਿਗੁਰੂ ਮਹਾਰਾਜ ਪਾਰ ਕਰ ਦਿੰਦੇ ਨੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮਦੇ ਗੁਰ ਪਾਰ ਉਤਾਰਨ ਹਾਰ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਅੱਲਾਹ ਹੈ ਲਹੋ। ਜੇ ਮੈਂ ਉਸ ਅੱਲਾਹ ਨੂੰ ਲਹੋਂ ਦਾ ਅਰਥ ਜਾਣ ਵੀ ਲਿਆ ਹੈ ਤਾਂ ਉਹ ਕਿਆ ਕਹੂੰ, ਫਿਰ ਮੈਂ ਦੱਸੋ ਉਹਦੇ ਬਾਰੇ ਕੀ ਆਖਾਂ। ਭਾਵ ਜੇ ਉਸਨੂੰ ਕੋਈ ਜਾਣ ਵੀ ਲਵੇ ਤੇ ਫਿਰ ਵੀ ਉਹਦੇ ਬਾਰੇ ਬਿਆਨ ਕਰਨਾ ਬਹੁਤ ਔਖਾ ਹੈ। ਕਹਿੰਦੀ ਮਹਾਰਾਜ ਕੁਝ ਨਾ ਕੁਝ ਤਾਂ ਦੱਸੋ। ਭਗਤ ਜੀ ਕਹਿੰਦੇ ਨੇ ਕਹੋ ਤਾਂ ਕੋ ਉਪਕਾਰ, ਜੇ ਮੈਂ ਤੁਹਾਨੂੰ ਕੁਛ ਦੱਸ ਵੀ ਦੇਵਾਂ ਤਾਂ ਇਹਦੇ ਨਾਲ ਕੀ ਤੁਹਾਡੇ ਤੇ ਪਰ ਉਪਕਾਰ ਹੋਵੇਗਾ, ਤੁਹਾਨੂੰ ਤਾਂ ਫਿਰ ਵੀ ਨਹੀਂ ਸਮਝ ਲੱਗਣੀ। ਕਿਉਂਕਿ ਪਰਮਾਤਮਾ ਦੀ ਜਿਹੜੀ ਭਾਸ਼ਾ ਹੈ ਉਹਨੂੰ ਸਮਝਣਾ ਬਹੁਤ ਕਠਿਨ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਆਮ ਲੋਕਾਂ ਨੂੰ ਤੁਸੀਂ ਕੋਈ ਰੱਬ ਦੀ ਗੱਲ ਸੁਣਾਓ, ਉਹਨਾਂ ਦਾ ਮਨ ਉਚਾਟ ਹੀ ਹੋ ਜਾਂਦਾ, ਉਹ ਸੁਣਨ ਲਈ ਤਿਆਰ ਨਹੀਂ ਹੁੰਦੇ ਤੇ ਕਹਿਣਗੇ ਯਾਰ ਕੋਈ ਹੋਰ ਗੱਲ ਕਰੋ। ਭਗਤ ਜੀ ਕਹਿੰਦੇ ਨੇ ਜੇ ਮੈਂ ਅੱਲਾ ਨੂੰ ਜਾਣ ਵੀ ਲਿਆ ਹੈ ਤਾਂ ਉਹਦੇ ਬਾਰੇ ਮੈਂ ਕੀ ਆਖਾਂ। ਕਹਿੰਦੇ ਮਹਾਰਾਜ ਕੋਈ ਤਾਂ ਆਖੋ। ਭਗਤ ਜੀ ਕਹਿੰਦੇ ਜੇ ਮੈਂ ਕਹਾਂ ਤੇ ਉਹ ਕੀ ਉਪਕਾਰ ਹੋਵੇਗਾ, ਪਰ ਫਿਰ ਵੀ ਲੋਕਾਂ ਨੂੰ ਤੇ ਉਹਦੀ ਸਮਝ ਨਹੀਂ ਆ ਸਕਦੀ।
ਭਟਕ ਬੀਜ ਮੈਂ ਰੱਬ ਰਹੋ, ਜਾ ਕੋ ਤੀਨ ਲੋਕ ਵਿਸਥਾਰ।
ਲੋ ਭਗਤ ਜੀ ਕਹਿੰਦੇ ਲੋ ਫਿਰ ਸੁਣ ਲੋ, ਜਿੰਨਾ ਕੁ ਅਸੀਂ ਤੁਹਾਨੂੰ ਸਮਝਾ ਸਕਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਵੱਡਿਆਂ ਤੋਂ ਵੱਡਾ ਹੈ ਤੇ ਛੋਟਿਆਂ ਤੋਂ ਛੋਟਾ ਵੀ ਹੈ। ਭਗਤ ਜੀ ਕੁਝ ਦੱਸੋ ਤਾਂ ਸਹੀ। ਤਾਂ ਭਗਤ ਜੀ ਕਹਿੰਦੇ ਨੇ ਬਟਕ ਬੀਜ ਮੈਂ ਰਵ ਰਹੇ। ਬਟਕ ਦਾ ਅਰਥ ਹੈ ਬੋੜ। ਬੋੜ ਦਾ ਇੱਕ ਦਰਖਤ ਹੁੰਦਾ, ਬਹੁਤ ਵੱਡਾ ਹੁੰਦਾ ਔਰ ਉਹਦੀ ਉਮਰ ਵੀ ਕਈ ਸਦੀਆਂ ਤੱਕ ਲੰਬੀ ਹੁੰਦੀ ਹੈ। ਬਟਕ ਬੀਜ, ਉਸ ਬੋੜ ਦਾ ਬੀਜ ਬਹੁਤ ਛੋਟਾ ਜਿਹਾ ਹੁੰਦਾ। ਤੁਸੀਂ ਵੇਖਿਆ ਹੋਣਾ ਇੰਡੀਆ ਦੇ ਵਿੱਚ ਇਹ ਬੋੜ ਦੇ ਪੁਰਾਣੇ ਦਰਖਤ ਦੇਖਣ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਛੋਟੇ ਛੋਟੇ ਫਲ ਜੇ ਲੱਗਦੇ ਨੇ, ਗੋਲਾਂ ਕਹਿੰਦੇ ਨੇ ਉਹਨਾਂ ਨੂੰ। ਉਹਨਾਂ ਦੇ ਵਿੱਚ ਬਹੁਤ ਛੋਟੇ ਛੋਟੇ ਬੀਜ ਹੁੰਦੇ ਨੇ, ਉਹਨਾਂ ਦੇ ਵਿੱਚੋਂ ਵੇਖ ਲਓ ਕਿੱਡਾ ਵੱਡਾ ਦਰਖਤ ਨਿਕਲਦਾ। ਲੋ ਭਗਤ ਜੀ ਕਹਿੰਦੇ ਨੇ ਜਿਹੜਾ ਬੋੜ ਦਾ ਬੀਜ ਹੈ ਬਹੁਤ ਛੋਟਾ ਹੁੰਦਾ, ਬਟਕ ਬੀਜ ਮੈਂ ਰਵ ਰਹੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਉਸ ਬੋੜ ਦੇ ਬੀਜ ਵਿੱਚ ਵੀ ਵਸ ਰਿਹਾ ਹੈ, ਪਰਿਪੂਰਨ ਹੋ ਰਿਹਾ ਹੈ। ਤੇ ਇਸ ਦੇ ਨਾਲ ਹੀ ਭਗਤ ਜੀ ਕਹਿੰਦੇ ਨੇ ਜਾ ਕੋ ਤੀਨ ਲੋਕ ਵਿਸਥਾਰ, ਤੇ ਫਿਰ ਵੱਡਾ ਇਤਨਾ ਹੈ ਜਿਸਦਾ ਤਿੰਨੇ ਲੋਕਾਂ ਦੇ ਵਿੱਚ ਵਿਸਥਾਰ ਹੈ। ਭਾਵ ਉਹ ਵਾਹਿਗੁਰੂ ਵੱਡਿਆਂ ਤੋਂ ਵੱਡਾ ਤੇ ਛੋਟਿਆਂ ਤੋਂ ਛੋਟਾ ਹੈ, ਸੂਖਮ ਤੋਂ ਸੂਖਮ ਤੇ ਵੱਡਿਆਂ ਤੋਂ ਵੱਡਾ ਹੈ। ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਸੂਸ਼ਮ ਤੇ ਸੂਸ਼ਮ ਕਰ ਚੀਨੇ ਬਿਰਧਨ ਬਿਰਧ ਬਤਾਏ। ਜਿਨ੍ਹਾਂ ਨੇ ਉਸ ਪਰਮਾਤਮਾ ਦੀ ਪਰਮਾਤਮਾ ਦੇ ਸੂਖਮ ਰੂਪ ਦੀ ਖੋਜ ਕੀਤੀ ਉਹਨਾਂ ਨੇ ਕਿਹਾ ਪਰਮਾਤਮਾ ਬਹੁਤ ਸੂਖਮ ਹੈ, ਤੇ ਜਿਨ੍ਹਾਂ ਨੇ ਉਸਦੇ ਵੈਰਾਟ ਰੂਪ ਦੀ ਭਾਲ ਕੀਤੀ ਉਹ ਕਹਿੰਦੇ ਪਰਮਾਤਮਾ ਵੱਡਿਆਂ ਤੋਂ ਵੱਡਾ ਹੈ। ਇਸੇ ਲਈ ਵੇਦਾਂ ਦੇ ਵਿੱਚ ਵੀ ਲਿਖਿਆ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਅਣੂਰ ਅਣੂ ਆਣ, ਮਹਿਦੋ ਮਹੀ ਆਣ। ਉਹ ਅਣੂ ਤੋਂ ਅਣੂ, ਸੂਖਮ ਤੋਂ ਸੂਖਮ ਹੈ ਤੇ ਵੱਡਿਆਂ ਤੋਂ ਵੱਡਾ ਵੀ ਹੈ। ਭਗਤ ਜੀ ਕਹਿੰਦੇ ਨੇ ਵੇਖ ਲਓ ਇੱਕ ਪਾਸੇ ਉਹ ਇਤਨਾ ਵੱਡਾ ਹੈ ਜਾਂ ਕੋ ਤੀਨ ਲੋਕ ਵਿਸਥਾਰ, ਜਿਸਦਾ ਤਿੰਨੇ ਲੋਕਾਂ ਦੇ ਵਿੱਚ ਵਿਸਥਾਰ ਹੈ, ਤਿੰਨੇ ਲੋਕਾਂ ਦੇ ਵਿੱਚ ਵਸ ਰਿਹਾ ਹੈ, ਪਰ ਦੂਸਰੇ ਪਾਸੇ ਬਟਕ ਬੀਜ ਮੈਂ ਰਵ ਰਹੇ। ਬੋੜ ਦਾ ਬੀਜ ਬਹੁਤ ਛੋਟਾ ਹੁੰਦਾ, ਉਹਦੇ ਵਿੱਚ ਵੀ ਉਹ ਪਰਮਾਤਮਾ ਵਸ ਰਿਹਾ ਹੈ।
ਅੱਲੈ ਲਹੋ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਅੱਲੈ ਲਹੰਤਾ, ਜਿਹੜਾ ਮਨੁੱਖ ਉਸ ਅੱਲਾ ਨੂੰ, ਉਸ ਖੁਦਾ ਨੂੰ, ਉਸ ਪਰਮਾਤਮਾ ਨੂੰ ਜਾਣ ਲੈਂਦਾ ਹੈ, ਭੇਦ ਛੈ ਉਹਦੇ ਮਨ ਦੇ ਵਿੱਚੋਂ ਜਿਹੜਾ ਜੀਵ ਤੇ ਈਸ਼ਵਰ ਦਾ ਭੇਦ ਸ਼ੈ ਨਾਸ ਹੋ ਜਾਂਦਾ। ਜਦੋਂ ਕੋਈ ਮਨੁੱਖ ਉਸ ਪਰਮਾਤਮਾ ਨੂੰ ਜਾਣ ਲੈਂਦਾ ਹੈ ਨਾ, ਉਹਦੇ ਅੰਦਰੋਂ ਜਿਹੜਾ ਜੀਵ ਈਸ਼ਵਰ ਦਾ ਭੇਦ ਹੈ ਉਹ ਸ਼ੈ ਨਾਸ ਹੋ ਜਾਂਦਾ ਹੈ। ਕਸ਼ ਕਸ਼ ਪਾਇਓ ਭੇਦ, ਫਿਰ ਉਹਨੇ ਕੁਛ ਕੁਛ ਉਸ ਪਰਮਾਤਮਾ ਦਾ ਭੇਦ ਪ੍ਰਾਪਤ ਕੀਤਾ। ਇਹਦਾ ਮਤਲਬ ਇਹ ਹੈ ਜਿਹਦੇ ਮਨ ਦੇ ਵਿੱਚੋਂ ਦੁਵੈਤ ਭਾਵ ਨਾਸ ਹੋ ਜਾਂਦਾ ਹੈ ਅਤੇ ਉਹ ਅੱਲਾ ਨੂੰ ਜਾਣਦਾ ਹੈ, ਉਹਨੂੰ ਕੁਛ ਕੁਛ ਉਸ ਪਰਮਾਤਮਾ ਦਾ ਭੇਦ ਲੱਭਦਾ ਹੈ।
ਉਲਟ ਭੇਦ ਮਨ ਭੇਦਿਓ ਪਾਇਓ ਅਭੰਗ ਅਛੇਦ।
ਲੋ ਭਗਤ ਜੀ ਫਰਮਾਉਂਦੇ ਨੇ ਉਲਟ ਭੇਦ ਮਨ ਭੇਦਿਓ, ਜਿਹਨੇ ਭੇਦ ਵੱਲੋਂ ਆਪਣੇ ਮਨ ਨੂੰ ਉਲਟਾ ਲਿਆ ਹੈ, ਮਨ ਭੇਦਿਓ ਤੇ ਫਿਰ ਆਪਣੇ ਮਨ ਨੂੰ ਪ੍ਰੇਮ ਦੇ ਤੀਰਾਂ ਨਾਲ ਵਿੰਨ ਲਿਆ ਹੈ, ਪਾਇਓ ਅਭੰਗ ਅਛੇਦ, ਫਿਰ ਉਸਨੇ ਅਭੰਗ ਦਾ ਅਰਥ ਹੈ ਨਾਸ ਤੋਂ ਰਹਿਤ ਤੇ ਅਛੇਦ ਜਿਹੜਾ ਕੱਟਿਆ ਨਹੀਂ ਜਾ ਸਕਦਾ, ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਇਹਦਾ ਮਤਲਬ ਇਹ ਹੈ ਉਲਟ ਭੇਦ, ਵੀ ਜਿਸਨੇ ਭੇਦ ਵੱਲੋਂ ਆਪਣੇ ਮਨ ਨੂੰ ਉਲਟਾ ਲਿਆ, ਭਾਵ ਆਪਣੇ ਅੰਦਰੋਂ ਜੀਵ ਈਸ਼ਵਰ ਦਾ ਭੇਦ ਮਿਟਾ ਦਿੱਤਾ ਹੈ, ਮੈਂ ਤੇ ਤੂੰ ਦਾ ਭੇਦ ਮਿਟਾ ਦਿੱਤਾ ਹੈ ਤੇ ਆਪਣੇ ਮਨ ਨੂੰ ਵਾਹਿਗੁਰੂ ਦੇ ਪ੍ਰੇਮ ਦੇ ਤੀਰਾਂ ਨਾਲ ਵਿੰਨ ਲਿਆ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ, ਤੇ ਫਿਰ ਉਸਨੇ ਉਸ ਅਪੰਗ ਨਾਸ ਤੋਂ ਰਹਿ ਤੇ ਛੇਦ ਕੱਟਣ ਤੋਂ ਰਹਿ ਜੋ ਪਰਮਾਤਮਾ ਉਸਨੂੰ ਪ੍ਰਾਪਤ ਕਰ ਲਿਆ।
ਤੁਰਕ ਤਰੀਕਤ ਜਾਣੀਐ ਹਿੰਦੂ ਵੇਦ ਪੁਰਾਨ।
ਲੋ ਭਗਤ ਕਬੀਰ ਜੀ ਹਿੰਦੂ ਮੁਸਲਮਾਨਾਂ ਨੂੰ ਸਾਂਝਾ ਉਪਦੇਸ਼ ਦੇ ਰਹੇ ਨੇ। ਭਗਤ ਜੀ ਕਹਿੰਦੇ ਨੇ ਤੁਰਕ ਤਰੀਕਤ ਜਾਣੀਐ, ਅਸੀਂ ਮੁਸਲਮਾਨ ਭਰਾਵਾਂ ਨੂੰ ਇਹ ਗੱਲ ਆਖਦੇ ਹਾਂ ਤੇ ਉਹਨਾਂ ਨੂੰ ਜਿਹੜੀ ਤਰੀਕਤ ਦਾ ਅਰਥ ਹੈ ਵੀ ਜਿਹੜੀ ਉਹਨਾਂ ਦੀ ਕੋਈ ਸ਼ਰ੍ਹਾ ਹੈ ਉਹਦੇ ਬਾਰੇ ਉਹਨਾਂ ਨੂੰ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ। ਮੁਸਲਮਾਨ ਸ਼ਰ੍ਹਾ ਫਿਕਰ ਦਾ ਜਾਣੂ ਹੋਣਾ ਚਾਹੀਦਾ ਅਤੇ ਜਿਹੜਾ ਹਿੰਦੂ ਹੈ ਉਹਨੂੰ ਵੇਦਾਂ ਪੁਰਾਣਾਂ ਦਾ ਗਿਆਨ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ, ਭਾਵ ਜਿਹੜੇ ਉਹਨਾਂ ਦੇ ਧਰਮ ਗ੍ਰੰਥ ਨੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਔਰ ਉਹਨਾਂ ਤੋਂ ਕੁਝ ਨਾ ਕੁਝ ਸਿੱਖਿਆ ਤੇ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ।
ਮਨ ਸਮਝਾਉਣ ਕਾਰਨੇ ਕਛੂਕ ਪੜਿਆ ਗਿਆਨ।
ਲੋ ਭਗਤ ਜੀ ਆਪਣੇ ਵੀ ਸਿੱਖ ਸੇਵਕਾਂ ਨੂੰ ਉਪਦੇਸ਼ ਦਿੰਦੇ ਨੇ ਜਿਹੜੇ ਨਾ ਤੁਰਕ ਹੈ ਤੇ ਨਾ ਹਿੰਦੂ ਨੇ। ਭਗਤ ਜੀ ਕਹਿੰਦੇ ਨੇ ਜਿਹੜੇ ਸਾਡੇ ਵੀ ਪੈਰੋਕਾਰ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਮਨ ਨੂੰ ਸਮਝਾਉਣ ਦੇ ਵਾਸਤੇ ਕਛੂਕ ਪੜਿਆ ਗਿਆਨ, ਵੀ ਕੁਛ ਨਾ ਕੁਛ ਗਿਆਨ ਤੇ ਜ਼ਰੂਰ ਪੜ੍ਹਨਾ ਚਾਹੀਦਾ। ਭਗਤ ਕਬੀਰ ਜੀ ਦੀ ਇਹ ਬਹੁਤ ਉੱਤਮ ਸਿੱਖਿਆ ਹੈ ਹਰ ਮਨੁੱਖ ਦੇ ਲਈ, ਵੀ ਹਰ ਮਨੁੱਖ ਨੂੰ ਆਪੋ ਆਪਣੇ ਧਰਮ ਗ੍ਰੰਥਾਂ ਦਾ ਅਧਿਐਨ ਕਰਨਾ ਚਾਹੀਦਾ, ਮੁਸਲਮਾਨਾਂ ਨੂੰ ਆਪਣੀ ਸ਼ਰ੍ਹਾ ਦੇ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ, ਹਿੰਦੂ ਨੂੰ ਵੇਦ ਪੁਰਾਣ ਜ਼ਰੂਰ ਪੜ੍ਹਨੇ ਚਾਹੀਦੇ ਨੇ। ਹੁਣ ਤੀਸਰੇ ਨੰਬਰ 'ਤੇ ਜਿਹੜੇ ਅਸੀਂ ਗੁਰਸਿੱਖ ਮਾਈ ਭਾਈ ਹਾਂ, ਸਾਨੂੰ ਵੀ ਭਗਤ ਜੀ ਕਹਿੰਦੇ ਨੇ ਮਨ ਨੂੰ ਸਮਝਾਉਣ ਵਾਸਤੇ ਕੁਛ ਨਾ ਕੁਛ ਗਿਆਨ ਗੁਰਬਾਣੀ ਦਾ ਤੁਹਾਨੂੰ ਵੀ ਪੜ੍ਹਨਾ ਚਾਹੀਦਾ, ਤੁਹਾਨੂੰ ਵੀ ਗੁਰਬਾਣੀ ਦੀ ਮਾੜੀ ਮੋਟੀ ਸਮਝ ਹੋਣੀ ਚਾਹੀਦੀ ਹੈ, ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਜਿੰਨਾ ਵੀ ਹੋਵੇ ਤੇ ਆਪ ਉਸਨੂੰ ਗੁਰਬਾਣੀ ਪੜ੍ਹਨੀ ਚਾਹੀਦੀ, ਕਛੂਕ ਪੜ੍ਹੀਆ ਗਿਆਨ, ਕਿਉਂਕਿ ਮਨ ਨੂੰ ਸਮਝਾਉਣ ਦੀ ਖਾਤਰ ਇਹ ਗੁਰਬਾਣੀ ਪੜ੍ਹਨੀ ਸਾਡੇ ਲਈ ਜ਼ਰੂਰੀ ਹੈ। ਬਿਨਾਂ ਗੁਰਬਾਣੀ ਪੜ੍ਹਿਆ ਮਨ ਸਮਝਦਾ ਨਹੀਂ ਹੈ। ਅਤੇ ਬਾਕੀ ਵੀ ਸਾਰੇ ਜਿਹੜੇ ਹਿੰਦੂ ਮੁਸਲਮਾਨ ਉਹਨਾਂ ਨੂੰ ਵੀ ਭਗਤ ਜੀ ਨੇ ਕਿਹਾ ਤੁਸੀਂ ਵੀ ਆਪਣੇ ਧਰਮ ਗ੍ਰੰਥ ਪੜ੍ਹੋ, ਅਤੇ ਸਾਨੂੰ ਵੀ ਕਹਿੰਦੇ ਨੇ ਤੁਸੀਂ ਵੀ ਭਾਈ ਗੁਰੂਆਂ ਦੀ ਬਾਣੀ ਪੜ੍ਹੋ, ਕਿਉਂਕਿ ਤੁਹਾਡਾ ਮਨ ਬਾਣੀ ਪੜ੍ਹ ਕੇ ਹੀ ਸਮਝ ਸਕਦਾ ਹੈ, ਇਦੋਂ ਬਿਨਾਂ ਮਨ ਸਮਝ ਵੀ ਨਹੀਂ ਸਕਦਾ। ਮਨ ਅਸਮਝ ਸਾਧ ਸੰਗ ਪਤੀਆਨਾ, ਇਹ ਜਿਹੜਾ ਬੇਸਮਝ ਮਨ ਹੈ, ਜਦੋਂ ਸਾਧ ਸੰਗਤ ਵਿੱਚ ਆ ਕੇ ਆਪਾਂ ਬਾਣੀ ਕੀਰਤਨ ਕਥਾ ਵਿਚਾਰ ਸੁਣਦੇ ਹਾਂ ਤੇ ਫਿਰ ਇਹਨੂੰ ਕੁਛ ਨਾ ਕੁਛ ਸਮਝ ਆਉਂਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਮਨ ਨੂੰ ਸਮਝਾਉਣ ਵਾਸਤੇ ਤੁਸੀਂ ਜ਼ਰੂਰ ਇਹ ਬਾਣੀ ਪੜ੍ਹਨੀ ਸਿੱਖੋ ਤੇ ਸ਼ੁੱਧ ਬਾਣੀ ਪੜ੍ਹਨੀ ਸਿੱਖੋ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਸਿਖਾਓ। ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਬਣਦਾ ਜੇ ਉਹਨੇ ਗੁਰੂ ਦੇ ਨਾਲ ਸਾਂਝ ਪਾਉਣੀ ਹੈ ਤੇ ਫਿਰ ਮਨ ਨੂੰ ਸਮਝਾਉਣ ਲਈ ਜ਼ਰੂਰ ਉਹ ਬਾਣੀ ਪੜ੍ਹੇ।
ਓਂਕਾਰ ਆਦਮੈ ਜਾਨਾ ਲਿਖਿਆ ਮਿਟੈ ਤਾਹੇ ਨ ਮਾਨਾ।
ਲੋ ਭਗਤ ਜੀ ਕਹਿੰਦੇ ਨੇ ਠੀਕ ਹੈ, ਜਦੋਂ ਤੁਸੀਂ ਪੰਡਿਤ ਲੋਕ ਸੰਸਕ੍ਰਿਤ ਵਰਣਮਾਲਾ ਲਿਖਦੇ ਹੋ ਉਸ ਤੋਂ ਸਭ ਤੋਂ ਪਹਿਲਾਂ ਤੁਸੀਂ ਓਮ ਲਿਖਦੇ ਹੋ। ਜਿਹੜਾ ਵੇਦਾਂ ਦੇ ਵਿੱਚ ਲਿਖਿਆ ਨਾ, ਉਹ ਓਮ ਸ਼ਬਦ ਹੀ ਹੈ, ਪਰ ਗੁਰਮਤ ਵਿੱਚ ਓਂਕਾਰ ਗੁਰੂ ਮਹਾਰਾਜ ਨੇ ਉਹਦਾ ਰੂਪ ਲਿਖਿਆ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦਾ ਆਰੰਭ ਕੀਤਾ, ਗੁਰਬਾਣੀ ਦੇ ਆਦਿ ਵਿੱਚ ਹੀ ਇੱਕ ਓਂਕਾਰ ਲਿਖਿਆ ਹੈ, ਓਮ ਨਹੀਂ ਓਂਕਾਰ ਲਿਖਿਆ। ਲੋ, ਭਗਤ ਕਬੀਰ ਜੀ ਵੀ ਹੁਣ ਗੁਰਮਤ ਦੇ ਪੰਧੀ ਨੇ, ਗੁਰੂ ਨਾਨਕ ਦੇ ਪੈਰੋਕਾਰ ਨੇ, ਉਹਨਾਂ ਦੀ ਗੁਰਮੁਖੀ ਭਾਸ਼ਾ ਅਨੁਸਾਰ ਹੀ ਓਮ ਦੀ ਥਾਂ 'ਤੇ ਓਂਕਾਰ ਸ਼ਬਦ ਹੀ ਉਚਾਰਨ ਕਰ ਰਹੇ ਨੇ। ਭਗਤ ਜੀ ਕਹਿੰਦੇ ਨੇ ਓਂਕਾਰ ਆਦਿ ਮੈਂ ਜਾਣਾ, ਵੀ ਓਂਕਾਰ ਜਿਹੜਾ ਸ਼ਬਦ ਹੈ ਆਦਿ ਮੈਂ ਜਾਣਾ, ਇਹ ਸਭ ਤੋਂ ਪਹਿਲਾਂ ਆਦਿ ਵਿੱਚ ਲਿਖਿਆ ਹੋਇਆ ਮੈਂ ਜਾਣਿਆ ਹੈ। ਇਹਦਾ ਮਤਲਬ ਇਹ ਹੈ ਜਿਵੇਂ ਆਮ ਪਾਧੇ ਜਦੋਂ ਵੀ ਉਹ ਪੱਟੀ ਲਿਖਦੇ ਸਨ ਉੱਤੇ ਓਮ ਲਿਖਦੇ ਸਨ, ਅਤੇ ਜਿਹੜਾ ਓਂਕਾਰ ਹੈ ਜਾਂ ਓਮ ਲਿਖਣਾ ਹੈ ਇਹਨੂੰ ਉਹ ਸ਼ਗਨ ਸਮਝਦੇ ਸੀ। ਅਤੇ ਗੁਰਬਾਣੀ ਦੇ ਆਰੰਭ ਦੇ ਵਿੱਚ ਵੀ ਇੱਕ ਓਂਕਾਰ ਹੀ ਲਿਖਿਆ ਮਿਲਦਾ, ਪਰ ਉਹਦੇ ਵਿੱਚ ਫਰਕ ਇੰਨਾ ਹੈ, ਵੇਦਾਂ ਸ਼ਾਸਤਰਾਂ ਦੇ ਵਿੱਚ ਕੇਵਲ ਓਮ ਜਾਂ ਓਂਕਾਰ ਹੀ ਲਿਖਿਆ ਮਿਲਦਾ, ਪਰ ਗੁਰਬਾਣੀ ਦੇ ਵਿੱਚ ਪਹਿਲਾਂ ਇੱਕ ਸ਼ਬਦ ਲਿਖਿਆ ਮਿਲਦਾ, ਇੱਕ ਓਂਕਾਰ। ਇਹ ਗੁਰਬਾਣੀ ਦੀ ਵਿਲੱਖਣਤਾ ਹੈ। ਭਗਤ ਜੀ ਕਹਿੰਦੇ ਨੇ ਓਂਕਾਰ ਆਦਿ ਮੈਂ ਜਾਣਾ, ਵੀ ਮੈਂ ਜਿਹੜਾ ਓਂਕਾਰ ਨਾਮ ਹੈ, ਓਂਕਾਰ ਸ਼ਬਦ ਹੈ, ਇਹ ਅਨਾਦੀ ਨਾਮ ਹੈ, ਆਦਿ ਮੈਂ ਜਾਣਾ, ਮੈਂ ਇਸ ਨੂੰ ਸਾਰੇ ਸੰਸਾਰ ਦਾ ਆਦਿ ਰੂਪ ਕਰਕੇ ਜਾਣਿਆ। ਭਾਵ ਇਹ ਵੀ ਇਹ ਗੁਰਮਤ ਦਾ ਸਿਧਾਂਤ ਹੈ, ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ। ਜਿਹੜਾ ਓਂਕਾਰ ਸ਼ਬਦ ਹੈ ਇਹ ਪਰਮਾਤਮਾ ਦੇ ਮੂੰਹੋਂ ਨਿਕਲਿਆ ਮੰਨਿਆ। ਓਂਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕੁਵਾਵੈ ਤੇ ਸਭ ਹੋਆ। ਕੁਵਾਵੈ ਦਾ ਅਰਥ ਹੈ ਬੋਲ, ਸ਼ਬਦ, ਇਹ ਓਂਕਾਰ ਸ਼ਬਦ ਹੈ ਜਿਸ ਤੋਂ ਅੱਗੇ ਸਾਰਾ ਸੰਸਾਰ ਪੈਦਾ ਹੋਇਆ ਮੰਨਿਆ ਗਿਆ ਹੈ। ਲੋ, ਭਗਤ ਕਬੀਰ ਜੀ ਫਰਮਾਉਂਦੇ ਨੇ ਗੁਰਮਤਿ ਦੀ ਥਿਊਰੀ ਦੇ ਨਾਲ ਹੀ ਸੰਬੰਧਿਤ ਸਿਧਾਂਤ ਹੈ ਓਂਕਾਰ ਆਦਿ ਮੈਂ ਜਾਣਾ, ਵੀ ਸਾਰਿਆਂ ਤੋਂ ਆਦਿ ਪਹਿਲਾਂ ਮੈਂ ਓਂਕਾਰ ਨੂੰ ਹੀ ਜਾਣਿਆ ਹੈ। ਓਂਕਾਰ ਮਾਇਆ ਸਬਲ ਵਾਹਿਗੁਰੂ ਪਰਮੇਸ਼ਰ ਦਾ ਵਾਚਕ ਹੈ, ਲੇਖਾਰ ਮੇਟਾ ਤਾਂ ਹੀ ਨਾ ਮੰਨਾ। ਅਤੇ ਭਗਤ ਜੀ ਕਹਿੰਦੇ ਨੇ ਪੰਡਿਤ ਜੀ ਜਿਹੜਾ ਓਂਕਾਰ ਅੱਖਰ ਤੁਸੀਂ ਪੱਟੀ 'ਤੇ ਲਿਖਦੇ ਹੋ ਅਤੇ ਅਰ ਮੇਟਾ ਫਿਰ ਉਸਨੂੰ ਮੇਟ ਵੀ ਦਿੰਦੇ ਹੋ, ਤਾਂ ਹੀ ਨਾ ਮੰਨਾ, ਮੈਂ ਉਹਨੂੰ ਨਹੀਂ ਮੰਨਦਾ ਜਿਹੜਾ ਤੁਹਾਡਾ ਪਾਧਿਆਂ ਦਾ ਪੰਡਤਾਂ ਦਾ ਪੱਟੀ ਉੱਤੇ ਓਂਕਾਰ ਜਾਂ ਓਮ ਅੱਖਰ ਲਿਖਿਆ ਹੁੰਦਾ, ਮੈਂ ਉਹਨੂੰ ਨਹੀਂ ਮੰਨਦਾ ਜਿਹੜਾ ਓਮ ਸ਼ਬਦ ਜਾਂ ਓਂਕਾਰ ਸ਼ਬਦ ਜਿਸਨੂੰ ਜਣਾ ਰਿਹਾ ਹੈ, ਭਾਵ ਅਸਲੀ ਜੋ ਅਕਾਲ ਪੁਰਖ ਹੈ, ਅਤੇ ਮੈਂ ਉਹਨੂੰ ਹੀ ਓਂਕਾਰ ਰੂਪ ਮੰਨਦਾ ਹਾਂ ਅਤੇ ਉਹਨੂੰ ਸਾਰੇ ਸੰਸਾਰ ਦਾ ਆਦਿ ਰੂਪ ਵੀ ਮੰਨਦਾ ਹਾਂ, ਅਤੇ ਜਿਹੜਾ ਅੱਖਰ ਲਿਖ ਕੇ ਮਿਟਿਆ ਜਾਵੇ ਮੈਂ ਉਸਨੂੰ ਨਹੀਂ ਮੰਨਦਾ।